ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਨਾਨਕ ਹੋਸੀ ਪੀ ਸੱਚ ਬੇਸੁਮਾਰ ਅਗੰਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਫਿਰਤ ਫਿਰਤ ਪ੍ਰਵਿਆਇਆ ਕਰਿਆ ਤਉ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ
ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਉਹਨੀ ਮੰਦਰ ਪੈਰ ਨ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਭਗਤੀ ਸੀ ਅਗਲਾ ਨਿਤ ਦੇਵ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੇ ਹੋ ਪਿਛਲੇ ਸਮੇਂ ਤੋਂ ਲੈ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਦੇ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਿੱਤਰ ਪਾਵਨ ਬਾਣੀ ਸੁਣ ਕੇ ਔਰ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦੀ ਜੋ ਕਥਾ ਚੱਲ ਰਹੀ ਹੈ ਸੱਤਵੀਂ ਪੌੜੀ ਸੱਤਵੇਂ ਸ਼ਲੋਕ ਦੀ ਕਥਾ ਹੈ। ਸ਼ਲੋਕਾਂ ਦੀ ਕਥਾ ਤਕਰੀਬਨ ਹੋ ਚੁੱਕੀ ਤੇ ਪੌੜੀ ਦੀ ਕਥਾ ਕਰਨੀ ਬਾਕੀ ਰਹੀ ਸੀ। ਸੋ ਆਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਮਨ ਵਿੱਚ ਇਕਾਗਰ ਕਰਕੇ ਸਤਿਗੁਰੂ ਦੀ ਪਵਿੱਤਰ ਪਾਵਨ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਇਹ ਆਸਾ ਜੀ ਦੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ। ਉਹਨਾਂ ਦੀ ਪਵਿੱਤਰ ਪਾਵਨ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਪਰ 22 ਵਾਰਾਂ ਦੇ ਵਿੱਚੋਂ ਇਸ ਵਾਰ ਦੀ ਬਹੁਤ ਸਾਰੀ ਵਿਸ਼ੇਸ਼ਤਾ ਹੈ। ਗੁਰੂ ਕਾਲ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਇਸ ਵਾਰ ਦਾ ਕੀਰਤਨ ਹੁੰਦਾ ਰਿਹਾ। ਤੇ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇਹ ਸਿਰਫ 24 ਪੌੜੀਆਂ ਦੀ ਵਾਰ ਸੀ ਤੇ ਗੁਰੂ ਨਾਨਕ ਤੋਂ ਲੈ ਕੇ ਇਹਦਾ ਕੀਰਤਨ ਰਾਗਾਂ ਦੇ ਵਿੱਚ ਹੁੰਦਾ ਰਿਹਾ, ਰਬਾਬੀ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌੜੀਆਂ ਦੇ ਨਾਲ ਢੁਕਵੇਂ ਸਲੋਕ ਦੂਜੇ ਪਾਤਸ਼ਾਹ ਦੇ ਪਹਿਲੇ ਪਾਤਸ਼ਾਹ ਦੇ ਜਿਹੜੇ ਜਿਹੜੇ ਪੌੜੀਆਂ ਦੇ ਨਾਲ ਢੁਕਵੇਂ ਸਨ ਉਹਨਾਂ ਦੇ ਸਿਧਾਂਤ ਮਿਲਦੇ ਸੀ ਉਹ ਸਲੋਕਾਂ ਦੇ ਨਾਲ ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਗਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਲਫ਼ਜ਼ ਵੀ ਲਿਖ ਦਿੱਤੇ ਕਿ ਵਾਰ ਸਲੋਕਾਂ ਨਾਲ, ਇਹ ਜਿਹੜੀ ਵਾਰ ਹੈ ਸਲੋਕਾਂ ਦੇ ਨਾਲ ਲਿਖੀ ਗਈ ਹੈ। ਔਰ ਇਹ ਵੀ ਨਾਲ ਲਿਖਿਆ ਇਹ ਗਾਉਣੀ ਕਿਵੇਂ ਹੈ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਲਿਖਣਾ ਕੀਤਾ ਕਿ ਇਹ ਵਾਰ ਜਿਹੜੀ ਗਾਉਣੀ ਹੈ ਇਹ ਜਿਵੇਂ ਅਸ ਰਾਜੇ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ ਸੋ ਉਸ ਤਰ੍ਹਾਂ ਇਹ ਵਾਰ ਗਾਈ ਜਾ ਸਕਦੀ ਹੈ। ਸੋ ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਇਹ ਵੀ ਵਚਨ ਆਉਂਦਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਪਰ ਇਹਦੇ ਵਿੱਚ ਸਲੋਕ ਦੂਜੇ ਪਾਤਸ਼ਾਹ ਵੀ ਆਉਂਦੇ ਨੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੇ ਕੀ ਲਿਖਿਆ ਕਿ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ, ਭਾਵ ਜਿਹੜਾ ਅਸ ਰਾਜਾ ਟੁੰਡਾ ਹੋਇਆ ਉਹਦੀ ਧੁਨ ਤੇ ਗਾਈ ਜਾਂਦੀ ਹੈ। ਔਰ ਸਲੋਕ ਵੀ ਇਹਦੇ ਵਿੱਚ ਮਹੱਲੇ ਪਹਿਲੇ ਕੇ ਲਿਖੇ, ਭਾਵ ਬਹੁਤੇ ਸਲੋਕ ਪਹਿਲੇ ਪਾਤਸ਼ਾਹ ਦੇ ਹਨ, ਇੱਕ ਦੋ ਸਲੋਕ ਦੂਜੇ ਪਾਤਸ਼ਾਹ ਦੇ ਹਨ। ਇਸ ਕਰਕੇ ਕਿਉਂਕਿ ਜਿਸ ਪਿੰਡ ਵਿੱਚ ਇੱਕ ਗੋਤ ਦਾ ਉਹਦਾ ਪਿੰਡ ਬੰਨਿਆ ਹੋਵੇ ਨਾ ਉਹ ਚ ਹੋਰ ਆ ਕੇ ਹੀ ਗੋਤ ਬਚ ਜਾਂਦੇ ਨੇ, ਹੋਰ ਜਾਤਾਂ ਬਸਦੀਆਂ ਨੇ, ਪਰ ਉਸ ਪਿੰਡ ਨੂੰ ਕਹਿ ਦਿੰਦੇ ਫਲਾਣੇ ਗੋਤਾਂ ਦਾ, ਚਾਲਾਂ ਦਾ ਪਿੰਡ ਹੈ, ਇਹ ਚੌਹਾਨਾਂ ਦਾ ਪਿੰਡ ਹੈ, ਸਿੱਧੂਆਂ ਦਾ ਪਿੰਡ ਹੈ, ਪਰ ਉਹ ਵਿੱਚ ਵਿੱਚ ਕੋਈ ਕੋਈ ਥੋੜੇ ਥੋੜੇ ਗੋਤ ਹੋਰ ਵੀ ਹੁੰਦੇ ਨੇ, ਹੋਰ ਜਾਤਾਂ ਵੀ ਹੁੰਦੀਆਂ ਨੇ, ਪਰ ਜਿਨ੍ਹਾਂ ਦਾ ਬਹੁਤਾਤ ਹੋਵੇ ਮੋਹਰੀ ਗੱਡ ਹੋਇਆ ਸੀ ਉਹਦਾ ਨਾਂ ਲੈ ਲੈਂਦੇ ਹਾਂ। ਇਸੇ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇਹ ਕਹਿਣਾ ਕੀਤਾ ਕਿ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹਦੇ ਵਿੱਚ ਜਿਹੜੇ ਮਹੱਲੇ ਪਹਿਲੇ ਗੁਰੂ ਨਾਨਕ ਸਾਹਿਬ ਦੇ ਸਲੋਕ ਸਨ, ਮਹਾਰਾਜ ਕਹਿੰਦੇ ਉਹਨਾਂ ਨੂੰ ਲਿਖ ਕੇ ਵਿੱਚ 24 ਪੌੜੀਆਂ ਦੀ ਜਿਹੜੀ ਵਾਰ ਸੀ ਉਹਨੂੰ ਸੰਪੂਰਨ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਪ੍ਰਚਲਿਤ ਹੋਈ ਚੌਥੇ ਪਾਤਸ਼ਾਹ ਦੇ ਵੀ ਜੋ ਸ਼ੰਤ ਹਨਾਸਾ ਰਾਗ ਦੇ ਵਿੱਚ ਉਹ ਵੀ 24 ਦੀ ਗਿਣਤੀ ਸੀ। ਔਰ ਉਸ ਤੋਂ ਲੈ ਕਰਕੇ ਇਹ ਮਰਿਆਦਾ ਚੱਲੀ ਹੈ, ਪਰ ਉਹ ਸ਼ੰਤ ਵੀ ਨਾਲ ਗਾਏ ਜਾਂਦੇ ਨੇ। ਜਦੋਂ ਆਪਾਂ ਦਰਬਾਰ ਸਾਹਿਬ ਤੋਂ ਕੀਰਤਨ ਸੁਣਦੇ ਹਾਂ ਉਹ 24 ਸ਼ੰਤ ਵੀ ਨਾਲ ਗਾਏ ਜਾਂਦੇ ਹਨ, ਹਾਲਾਂਕਿ ਉਹ ਸ਼ੰਤ ਵਾਰ ਤੋਂ ਪਿੱਛੇ ਨੇ, ਪਹਿਲਾਂ ਲਿਖੇ ਹੋਏ ਨੇ, ਇਹਦੇ ਨਾਲ ਨਹੀਂ ਸਨ। ਪਰ ਉਹਨਾਂ ਦੀ ਗਿਣਤੀ ਵੀ 24 ਸੀ ਤੇ ਇਹ ਸਲੋਕਾਂ ਦੀ ਗਿਣਤੀ ਵੀ 24 ਸੀ। ਉਹ ਇੱਕ ਇੱਕ ਸ਼ੰਤ ਇੱਕ ਪੌੜੀ ਦੇ ਨਾਲ ਉਹ ਗਾਇਆ ਜਾਂਦਾ ਹੈ, ਅੱਜ ਪ੍ਰਚਲਿਤ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਵਾਰ ਦੀ ਵਿਸ਼ੇਸ਼ਤਾ ਬਹੁਤ ਹੈ, ਬਾਣੀ ਦੀ ਸਾਰੀ ਵਿਸ਼ੇਸ਼ ਹੈ, ਕੋਈ ਘੱਟ ਨਹੀਂ ਹੈ। ਬਾਣੀ ਸਾਰੀ ਅੰਮ੍ਰਿਤ ਰੂਪ ਹੈ, ਰੱਬ ਰੂਪ ਹੈ, ਨਿਰੰਕਾਰ ਰੂਪ ਹੈ, ਪਰ ਇਸ ਬਾਣੀ ਦੀ ਮਹਾਨਤਾ ਹੈ ਸਭ ਤੋਂ ਜ਼ਿਆਦਾ ਕਿ ਅੰਮ੍ਰਿਤ ਵੇਲੇ ਬਾਕੀ ਦੀਆਂ ਵਾਰਾਂ ਕੋਈ ਨਹੀਂ ਗਾਈ ਜਾਂਦੀ, ਔਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਹੀ ਕੀਰਤਨ ਹੁੰਦਾ ਹੈ। ਔਰ ਇੱਥੋਂ ਤੱਕ ਕਿ ਜੇ ਸਿੱਖ ਧਰਮ ਦਾ ਮਹਾਨ ਕੇਂਦਰ ਜੋ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਹੈ ਉਹਦੇ ਵਿੱਚ ਆਪ ਜੀ ਦੇਖਦੇ ਹੋ, ਅੱਜ ਕੱਲ੍ਹ TV ਤੇ ਸਭ ਨੂੰ ਪਤਾ ਲੱਗ ਗਿਆ, ਪਹਿਲਾਂ ਤੇ ਘੱਟ ਪਤਾ ਹੁੰਦਾ ਸੀ, ਉੱਥੇ ਕੋਈ ਵੀ ਪਾਠ ਨਹੀਂ ਕੀਤਾ ਜਾਂਦਾ। ਜਪਜੀ ਸਾਹਿਬ ਦਾ ਪਾਠ ਬੜਾ ਮਹਾਨ ਪਾਠ ਹੈ ਪਰ ਉੱਥੇ ਨਹੀਂ ਹੁੰਦਾ, ਉੱਥੇ ਅੰਮ੍ਰਿਤ ਵੇਲੇ ਆਸਾ ਜੀ ਵਾਰ ਹੀ ਪ੍ਰਾਰੰਭ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਮੁਖ ਵਾਕ। ਸੋ ਇੰਨੀ ਮਹਾਨ ਬਾਣੀ ਹੈ ਕਿ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਸਾ ਦੀ ਵਾਰ ਗਾਈ ਜਾ ਸਕਦੀ ਹੈ, ਇਸੇ ਨੂੰ ਗਾਉਂਦੇ ਹਨ। ਇਹ ਸੀਨਾ ਪ੍ਰਸੀਨਾ ਮਰਜ਼ਾਦਾ ਗੁਰੂ ਸਾਹਿਬ ਤੋਂ ਲੈ ਕੇ ਚਲੀ ਆ ਰਹੀ ਹੈ। ਸੋ ਉਹ ਵਾਰ ਬੜੀ ਮਹਾਨ ਵਾਰ ਹੈ ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੈਰਾਗ ਲਈ ਇਹ ਬਾਣੀ ਉਚਾਰਨ ਕੀਤੀ ਹੈ ਔਰ ਮਨੁੱਖ ਨੂੰ ਗਿਆਨ ਨਾਲ ਭਰਪੂਰ ਕਰਨ ਵਾਸਤੇ ਸਤਿਗੁਰੂਆਂ ਨੇ ਕਿਰਪਾ ਕੀਤੀ ਹੈ, ਸੌਖੇ ਲਫ਼ਜ਼ਾਂ 'ਚ ਉਚਾਰਨ ਕੀਤੀ ਹੈ ਤਾਂ ਕਿ ਸਮਝ ਪਵੇ। ਔਰ ਨਾਲ ਨਾਲ ਵੀ ਮੈਂ ਬੇਨਤੀ ਕਰਾਂ ਕਿ ਇਸ ਵਾਰ ਦੇ ਜਿਹੜੇ 9 ਸਲੋਕ ਪਹਿਲੇ ਦੇ ਨਾ, ਇਹ ਸੱਤਵਾਂ ਸਲੋਕ ਹੈ, ਸੱਤਵੀਂ ਪੌੜੀ ਹੈ, ਇਹਦੀਆਂ 7 ਪੌੜੀਆਂ 7 ਸਲੋਕ ਜਿਹੜੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੁਨੀਆਂ ਨੂੰ ਤਾਰਦੇ ਕਲਿਆਣ ਕਰਦੇ ਕਰਦੇ ਸੰਸਾਰ ਦਾ ਪਾਕ ਪਤਨ ਦੀ ਧਰਤੀ ਤੇ ਪਹੁੰਚੇ ਹਨ, ਉੱਥੇ ਹਰੀਰ ਭਗਤ ਦੀ ਗੱਦੀ ਦਾ ਵਾਸ, ਉਸ ਟਾਈਮ ਦੇ ਗੱਦੀ ਤੇ ਬੈਠਾ ਸੀ ਸੇਖ ਬ੍ਰਹਮ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਉਹਨਾਂ ਦੇ ਨਾਲ ਮਹਾਰਾਜ ਦੀ ਗੋਸ਼ਟ ਹੋਈ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਦਾ ਆਪਸ ਮੇਂ ਪ੍ਰੇਮ ਪਿਆਰ ਦੇ ਨਾਲ ਸੰਵਾਦ ਹੋਇਆ। ਕੁਛ ਮਹਾਰਾਜ ਕੋਲੋਂ ਕੁਛ ਸਵਾਲ ਪੁੱਛੇ ਔਰ ਮਹਾਰਾਜ ਕੋਲੋਂ ਕੁਝ ਉਹਨੇ ਗਿਆਨ ਦੀਆਂ ਗੱਲਾਂ ਪੁੱਛੀਆਂ ਔਰ ਉਸਨੇ ਸਮਝ ਲਿਆ ਕਿ ਇਹ ਗੁਰੂ ਨਾਨਕ ਦੇਵ ਜੀ ਖੁਦਾ ਦਾ ਸਰੂਪ ਹੈ, ਅੱਲਾ ਵਾਲੇ ਸਰੂਪ ਹੈ। ਉਸਨੇ ਇਸ ਗੱਲ ਨੂੰ ਸਮਝ ਲਿਆ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੂੰ ਜੋ ਜੋ ਪੁੱਛਦੇ ਰਹੇ, ਫਿਰ ਜਦੋਂ ਉਹਨਾਂ ਨੇ ਇਸ ਗੱਲ ਸਾਰੀ ਨੂੰ ਸਮਝ ਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੇਅੰਤ ਅਥਾਹ ਸ਼ਕਤੀ ਦੇ ਮਾਲਕ ਹਨ ਔਰ ਉਸ ਅੱਲਾ ਪਾਕ ਖੁਦਾ ਦੀ ਜੋਤ ਹਨ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਪੁੱਛ ਹੀ ਲਿਆ, ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਕਤੀਆਂ ਦਾ ਭੰਡਾਰਾ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ, ਇਹ ਤੁਹਾਨੂੰ ਦਾਤਾਂ ਜਾਂ ਕਿੱਥੋਂ ਮਿਲੀਆਂ ਨੇ। ਤਾਂ ਪਹਿਲੇ ਹੀ ਜਿਹੜਾ ਸਲੋਕ ਹੈ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਇਹ ਸ਼ਕਤੀਆਂ ਕਿੱਥੋਂ ਪ੍ਰਾਪਤ ਹੋਈਆਂ, ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸਲੋਕ ਵਿੱਚ ਇਹ ਕਿਹਾ, ਕਹਿੰਦੇ ਬਲਿਹਾਰੀ ਗੁਰੇ ਆਪਣੇ। ਮਹਾਰਾਜ ਕਹਿੰਦਾ ਮੈਂ ਮੇਰੇ ਗੁਰੂ ਤੋਂ ਬਲਿਹਾਰੇ ਜਾਵਾਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ? ਕਈ ਅਨਮਤੀ ਕੱਚੀਆਂ ਮੱਤਾਂ ਵਾਲੇ ਬਹੁਤ ਗੱਲਾਂ ਕਰਦੇ ਨੇ, ਆਪੋ ਆਪਣੀਆਂ ਗੱਲਾਂ ਕਰਦੇ ਨੇ, ਬੇਸਮਝ ਲੋਕ ਹੁੰਦੇ ਨੇ ਕਈ ਵਾਰੀ। ਕੋਈ ਕਹਿੰਦੇ ਰੇਵਦਾਸ ਤੋਂ ਜਿਹੜਾ ਸਾਧ ਸੀ ਜਿਹਨੂੰ ਸੱਚਾ ਸੌਦਾ ਭੋਜਨ ਛਕਾਇਆ ਮਹਾਰਾਜ ਨੇ ਉਹਨੂੰ ਗੁਰੂ ਮੰਨਿਆ, ਸਾਧ ਲੋਕਾਂ ਵੀ ਕਹਿ ਦਿੰਦੇ ਹਨ, ਕੋਈ ਕਿਸੇ ਨੂੰ ਕੋਈ ਕਿਸ ਤਰ੍ਹਾਂ, ਮੈਂ ਉਸ ਪਾਸੇ ਨਾ ਜਾਵਾਂ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਦੱਸਿਆ ਮੇਰਾ ਗੁਰੂ ਕੌਣ ਹੈ। ਮਹਾਰਾਜ ਕਹਿੰਦੇ ਨੇ ਸੋਠ ਰਾਗ ਅਪਰੰਪਰ ਪਾਰ ਬ੍ਰਹਮ ਸੁਆਮੀ ਨਾਨਕ ਗੁਰ ਮਿਲਿਆ ਸੋਈ ਜੀਓ। ਮੇਰਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਮੇਰਾ ਗੁਰੂ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਮੇਰਾ ਗੁਰੂ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਧੁਰੋਂ ਹੀ ਗੁਰੂ ਬਣ ਕੇ ਆਏ, ਗੁਰੂ ਸਾਹਿਬ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਇਸੇ ਤਰ੍ਹਾਂ ਅਵਤਾਰਾਂ ਦੀ ਗਿਣਤੀ ਵਿੱਚ ਵੀ ਗੁਰੂ ਨਾਨਕ ਵਰਗਾ ਅਵਤਾਰ ਵਿਸ਼ੇਸ਼ ਨਹੀਂ ਦੁਨੀਆਂ 'ਚ ਕੋਈ ਹੋਇਆ। ਮੌਕੇ ਦੇ ਅਵਤਾਰ ਹੋਏ, ਰਾਮਾ ਅਵਤਾਰ ਹੋਇਆ, ਕ੍ਰਿਸ਼ਨ ਅਵਤਾਰ ਹੋਇਆ, ਰਾਮਚੰਦਰ ਅਵਤਾਰ ਸੀ, ਤ੍ਰੇਤੇ ਯੁੱਗ ਦਾ ਅਵਤਾਰ ਸੀ, ਪਰ ਉਹਨੇ ਦੋ ਗੁਰੂ ਧਾਰਨ ਕੀਤੇ, ਇੱਕ ਆਪਣਾ ਵਿਦਿਆ ਗੁਰੂ ਸੀ ਔਰ ਇੱਕ ਅਧਿਆਤਮ ਗੁਰੂ ਸੀ। ਵਸ਼ਿਸ਼ਠ ਮੁਨੀ ਨੇ ਆਪਣਾ ਅਧਿਆਤਮ ਗੁਰੂ ਧਾਰਨ ਕੀਤਾ, ਵਿਸ਼ਵਾਮਿੱਤਰ ਮੁਨੀ ਨੂੰ ਉਸਨੇ ਆਪਣਾ ਵਿਦਿਆ ਗੁਰੂ ਧਾਰਨ ਕੀਤਾ, ਦੋ ਗੁਰੂ ਧਾਰਨ ਕੀਤੇ। ਕ੍ਰਿਸ਼ਨ ਭਗਵਾਨ ਦੇ ਵੀ ਦੋ ਗੁਰੂ ਸਨ, ਦਰੋਣਾਚਾਰੀਆ ਦਾ ਵਿਦਿਆ ਗੁਰੂ ਸੀ, ਸ਼ਾਸਤਰ ਵਿਦਿਆ ਸਿੱਖੀ ਸੀ, ਤੇ ਸੰਦੀਪਨ ਉਹਦਾ ਆਤਮਕ ਗਿਆਨ ਦਾ ਗੁਰੂ ਸੀ, ਦੋ ਗੁਰੂ ਧਾਰਨ ਕੀਤੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਉਸ ਅਕਾਲ ਪੁਰਖ ਜੋ ਸਨ, ਕਿਉਂਕਿ ਭੱਟਾ ਨੇ ਇਸ ਗੱਲ ਨੂੰ ਆਪਣੀ ਬਾਣੀ ਚ ਬਹੁਤ ਖੋਲ ਕੇ ਦੱਸਿਆ, ਜੋ ਤਰੂਪ ਵਾਲੇ ਆਪ ਗੁਰੂ ਨਾਨਕ ਕਹਾਇਓ। ਆਪ ਹੀ ਗੁਰੂ ਨਾਨਕ ਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋਤ ਗੁਰੂ ਨਾਨਕ ਬਣ ਕੇ ਆਈ ਹੈ ਔਰ ਉਸੇ ਤੋਂ ਦੱਸੇ ਗੁਰੂਆਂ ਦੀ ਉਹੀ ਜੋਤ, ਤਾਂ ਤੇ ਅੰਗਦ ਪਇਓ ਤਤਿਓ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਫਿਰ ਕੀ ਆਓ, ਅਮਰਦਾਸ ਅੰਮ੍ਰਿਤ ਸ਼ਬਦ ਗੁਰੂ ਰਾਮ ਹੈ ਦੀ ਆਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਥ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨਾਇਣ, ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਸੋ ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਕਹਿ ਕਹਿੰਦੇ ਮੈਂ ਬਲਿਹਾਰੀ ਗੁਰੇ ਆਪਣੇ ਮੈਂ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰੇ ਜਾਵਾਂ। ਫਿਰ ਸ਼ੇਖ ਬ੍ਰਹਮ ਕਹਿੰਦਾ ਜੀ ਕਿੰਨੇ ਕੁ ਵਾਰੀ, ਕਿਉਂਕਿ ਕਿਸੇ ਚੀਜ਼ ਦੀ ਗ੍ਰਿਤੀ ਹੁੰਦੀ ਹੈ, ਕਿੰਨੇ ਕੁ ਵਾਰੀ ਬਲਿਹਾਰੇ ਜਾਓ। ਮਹਾਰਾਜ ਕਹਿੰਦੇ ਦਿਹਾੜੀ ਸੱਤ ਵਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਇੱਕ ਦਿਹਾੜੀ ਦੇ ਵਿੱਚ ਸੈਂਕੜੇ ਸੈਂਕੜੇ ਵਾਰੀ, ਹਜ਼ਾਰਾਂ ਹਜ਼ਾਰਾਂ ਵਾਰੀ ਮੈਂ ਦਿਹਾੜੀ ਦੇ ਵਿੱਚ ਸੈਂਕੜੇ ਵਾਰੀ ਬਲਿਹਾਰੇ ਜਾਵਾਂ ਔਰ ਮੁੜ ਮੁੜ ਕੇ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ। ਫਿਰ ਉਹੀ ਗੱਲ ਉਹਨੇ ਪੁੱਛ ਵੀ ਲਈ। ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਪੀਰ ਨਾਨਕ ਜੀ, ਜਿਹੜਾ ਤੁਹਾਡਾ ਗੁਰੂ ਹੈ, ਜਿਸ ਤੋਂ ਇੰਨੀਆਂ ਸ਼ਕਤੀਆਂ ਮਿਲੀਆਂ ਨੇ, ਜਿਹ ਤੋਂ ਤੁਸੀਂ ਸਦਕੇ ਜਾਂਦੇ ਹੋ, ਬਲਿਹਾਰੇ ਜਾਂਦੇ ਹੋ, ਫੇਰੇ ਜਾਂਦੇ ਹੋ, ਸੈਂਕੜੇ ਸੈਂਕੜੇ ਵਾਰੀ ਜਾਂਦੇ ਹੋ ਦਿਹਾੜੀ ਦੇ ਵਿੱਚ, ਤੇ ਉਹ ਤੁਹਾਡਾ ਗੁਰੂ ਕੌਣ ਹੈ? ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਗੁਰੂ ਉਹ ਹੈ ਜਿਨ ਮਾਨਸ ਤੇ ਦੇਵ ਤੇ ਕੀ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਜਿਹਨੇ ਮਨੁੱਖ ਬਣਾਏ ਨੇ, ਦੇਵਤੇ ਬਣਾਏ ਨੇ, ਰਾਕਸ ਬਣਾਏ ਨੇ, ਦੁਨੀਆਂ ਬਣਾਈ ਹੈ, ਮੇਰਾ ਉਹ ਗੁਰੂ ਹੈ। ਅਪਰੰਪਰ ਪਾਰ ਬ੍ਰਹਮ, ਮੇਰਾ ਅਪਰੰਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੋ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕਪੁਰ ਮਿਲਿਆ ਸੋਈ ਜੀਉ, ਮੇਰਾ ਉਹ ਗੁਰੂ ਹੈ ਜਿਸਨੇ ਮਾਨਸ ਤੇ ਦੇਵਤੇ ਬਣਾਏ, ਜਿਹਨੇ ਮਨੁੱਖ ਤੇ ਦੇਵਤਾ ਬਣਾਇਆ। ਫਿਰ ਮਹਾਰਾਜ ਇਹਨੂੰ ਬਣਾਉਂਦਿਆਂ ਚਿਰ ਲੱਗੇ, ਹੁਣ ਐਡਾ ਵੱਡਾ ਕਾਇਨਾਤ, ਐਡਾ ਵੱਡਾ ਪਸਾਰਾ, ਕਿੰਨੇ ਦੇਵਤੇ, ਕਿੰਨੇ ਮਨੁੱਖ, ਕਿੰਨੇ ਖੰਡ ਤੇ ਬ੍ਰਹਿਮੰਡ ਬਣਾਏ ਨੇ। ਉਹ ਜਿਹੜਾ ਤੁਹਾਡਾ ਗੁਰੂ ਉਹਨੂੰ ਬਣਾਉਂਦਿਆਂ ਟਾਈਮ ਕਿੰਨਾ ਕੁ ਲੱਗਿਆ? ਕਿਉਂਕਿ ਉਹ ਜਾਣਨਾ ਚਾਹੁੰਦਾ ਸੀ, ਉਹਨੇ ਸਮਝ ਲਿਆ ਰੱਬੀ ਜੋਤ ਹੈ, ਖੁਦਾ ਦਾ ਸਰੂਪ ਹੈ, ਤਾਂ ਪੁੱਛ ਲਈਏ ਕੁਛ। ਕਹਿੰਦੇ ਕਿ ਬੜਾ ਟਾਈਮ ਲੱਗਿਆ ਹੋਣਾ, ਆਪਾਂ ਛੋਟਾ ਜਿਹਾ ਘੜ ਪਾਈਏ, ਸਾਲਾਂ ਦੇ ਸਾਲ ਲੱਗ ਜਾਂਦੇ ਨੇ, ਮਹੀਨਿਆਂ ਦੇ ਮਹੀਨੇ ਲੱਗ ਜਾਂਦੇ ਨੇ, ਐਡਾ ਵੱਡਾ ਪਸਾਰਾ ਕੀਤਾ, ਕਿੰਨਾ ਕੁ ਟਾਈਮ ਲੱਗਿਆ? ਮਹਾਰਾਜ ਕਹਿੰਦੇ ਕਸਤ ਨਾ ਲਾਗੀ ਵਾਰ। ਕਹਿਣ ਲੱਗੇ ਉਹਨੂੰ ਕਰਦਿਆਂ ਦੇਰ ਨੀ ਲੱਗੀ ਹੈ। ਕਿੰਨੀ ਕੁ ਲੱਗੀ? ਮਹਾਰਾਜ ਕਹਿੰਦੇ ਕੁਛ ਵੀ ਨੀ, ਹਰਨ ਪਰਨ ਜਾ ਕਾ ਨੇਤਰ ਤੋਰ, ਜਿਸ ਕਾ ਮੰਤਰ ਨਾ ਜਾਣੈ ਹੋਰ। ਕਹਿਣ ਲੱਗੇ ਉਹਨਾਂ ਦਾ ਅੱਖ ਮੀਚੀ ਤੇ ਖੋਲੀ, ਇੰਨੇ ਚਰਚੇ ਬਣ ਗਿਆ ਸਭ ਕੁਛ। ਅਥਵਾ ਕਹਿਣ ਲੱਗੇ ਮੇਰਾ ਗੁਰੂ ਉਹ ਹੈ ਜਿਨ ਮਾਨਸ ਤੇ ਦੇਵਤੇ ਕੀ ਹੈ, ਜਿਹੜੇ ਮਾਨ ਦੇ ਭਰੇ ਹੋਏ, ਹੰਕਾਰ ਦੇ ਭਰੇ ਹੋਏ, ਮਾਨ ਭਰਿਆ ਆ ਰਿਹਾ, ਮਾਨ ਭਰਿਆ ਆਏ। ਕਹਿੰਦੇ ਜਿਹੜੇ ਹੰਕਾਰ ਦੇ ਭਰੇ ਹੋਏ ਰਾਕਸ਼ਾਂ ਵਾਂਗੂ ਸੀ ਨਾ ਲੋਕ ਮਨੁੱਖ, ਔਰ ਹੰਕਾਰੀ ਮਨੁੱਖ ਨੂੰ ਰਾਕਸ਼ ਕਿਹਾ ਜਾਂਦਾ ਹੈ, ਜਿਹੜਾ ਆਪਣੇ ਤੇ ਹੰਕਾਰ ਕਰੇ, ਆਪਣੇ ਬਾਹੂਬਲ ਦਾ ਹੰਕਾਰ ਕਰੇ, ਉਹਨੇ ਰਾਕਸ਼ ਕਿਹਾ ਜਾਂਦਾ ਹੈ, ਔਰ ਸੁਭ ਗੁਣਾਂ ਵਾਲੇ ਨੂੰ ਦੇਵਤਾ ਕਿਹਾ ਜਾਂਦਾ। ਮਹਾਰਾਜ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀ ਹੈ, ਜਿਸ ਨੇ ਮਨੁੱਖਾਂ ਤੋਂ, ਮਾਨਸਾਂ ਤੋਂ, ਹੰਕਾਰ ਭਰਿਆਂ ਤੋਂ ਦੇਵਤੇ ਬਣਾ ਦਿੱਤੇ, ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਜਿਸਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰਾ ਗੁਰੂ ਹੈ। ਫਿਰ ਮਹਾਰਾਜ ਇਹ ਮਨੁੱਖ ਤੋਂ ਦੇਵਤਾ ਬਣਾਉਣਾ ਬੜਾ ਟਾਈਮ ਲੱਗਦਾ ਹੋਣਾ? ਮਹਾਰਾਜ ਕਹਿੰਦੇ ਕਸਤ ਨਾ ਲਾਗੀ ਵਾਰ। ਨਹੀਂ ਨਹੀਂ, ਕਹਿੰਦੇ ਉਸ ਕਰਤੇ ਨੂੰ ਦੇਰ ਨਹੀਂ ਲੱਗਦੀ ਹੈ, ਉਸ ਕਰਤੇ ਨੂੰ ਕੋਈ ਸਮਾਂ ਨਹੀਂ ਲੱਗਦਾ ਹੈ, ਉਹ ਬਸ ਉਹਨੇ ਕਰ ਦਿੱਤੇ, ਮਾਨ ਤੋਂ ਦੇਵਤੇ ਬਣਾ ਦਿੱਤੇ, ਜਦੋਂ ਕਿਰਪਾ ਹੋ ਜਾਏ। ਦੇਖੋ ਨਾ, ਗੁਰੂ ਨਾਨਕ ਨੇ ਜੋ ਬਚਨ ਕੇ ਪੂਰੇ ਵੀ ਅੱਗੇ ਹੋਏ। ਅੱਜ ਕੋਈ ਮਾਨਸ ਹੈ, ਮਨੁੱਖ ਹੈ, ਉਹਨੇ ਗੁਰੂ ਕੇ ਚਰਨਾਂ ਚ ਆਇਆ ਹੈ, ਔਰ ਥੋੜਾ ਚਿਰ ਪਹਿਲਾਂ ਮਨੁੱਖ ਸੀ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਗਿਆ, ਦੇਵਤਾ ਬਣ ਗਿਆ, ਦੇਵਤਾ ਤੋਂ ਉੱਚੇ ਸਿੱਖ ਬਣ ਗਿਆ ਸਭ। ਇਸ ਕਰਕੇ ਜਿਨ ਮਾਨ ਤੇ ਦੇਵਤੇ ਕੀ ਹੈ, ਕਰਤਣਾ ਲਾ ਗਈ ਬਾਹਰ, ਉਹ ਐਸਾ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਹੈ। ਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਦੱਸ ਕੇ ਫਿਰ ਜਿੰਨੇ ਵੀ ਸਵਾਲ ਕੀਤੇ ਉਸਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਪਹਿਲੇ ਨੌ ਸਲੋਕ ਨੇ, ਇਹ ਉਹ ਸ਼ੇਖ ਬ੍ਰਹਮ ਦੇ ਨਾਲ ਮਹਾਰਾਜ ਦੇ ਸੰਵਾਦ ਹੋਇਆ, ਉੱਤਰ ਪ੍ਰਸ਼ਨ ਹੋਏ ਹਨ। ਦਸਵਾਂ ਸਲੋਕ ਜਿਹੜਾ ਹੈ ਉਹ ਰਾਜਵਦਾਰ ਪ੍ਰਤਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ। ਇਹ ਤਿਆਰ ਕੇ ਉਥਾਨਕਾ ਹੈ ਗੁਰਬਾਣੀ ਜੀ, ਕਿਉਂਕਿ ਜਿੰਨਾ ਚਿਰ ਸਾਨੂੰ ਕਿਸੇ ਬਾਣੀ ਦਾ ਉਥਾਨਕਾ ਦਾ ਪਤਾ ਨਾ ਲੱਗੇ, ਉਹਨਾਂ ਚਿਰ ਬਾਣੀ ਦੀ ਸਮਝ ਥੋੜੀ ਪੈਂਦੀ ਹੈ। ਇਸ ਕਰਕੇ ਉਥਾਨਕਾ ਵਾ ਮਹਾਂਪੁਰਸ਼ਾਂ ਨੇ ਬਣਾਈਆਂ ਔਰ ਸਮਝੀਆਂ, ਔਰ ਇਹ ਜੋ ਗੁਰੂ ਸਾਹਿਬ ਜੀ ਨੇ ਅੱਜ ਦੇ ਸੱਤਵੇਂ ਸਲੋਕ ਵਿੱਚ ਪੌੜੀ ਵਿੱਚ ਮਹਾਰਾਜ ਕਹਿ ਰਹੇ ਹਨ, ਉਹ ਸੁਣੋ ਪ੍ਰੇਰਨਾ। ਪੌੜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਇਹ ਵੀ ਇੱਥੇ ਸਵਾਲ ਕੀਤਾ। ਮਹਾਰਾਜ ਨੇ ਕਿਹਾ ਭਾਈ ਸੇਵਾ ਸਭ ਤੋਂ ਉੱਤਮ ਹੈ, ਜੇ ਬੰਦੇ ਦੇ ਕੋਲ ਸੇਵਾ ਨਹੀਂ ਤਾਂ ਉਹਦੇ ਕੋਲ ਹਉਮੈ ਆ ਜਾਂਦੀ ਹੈ। ਹਉਮੈ ਨੂੰ ਦੂਰ ਕਰਨ ਦਾ ਸਾਧਨ ਕੀ ਹੈ? ਸੇਵਾ, ਕਿਉਂਕਿ ਪਿਛਲਾ ਸਲੋਕ ਸਾਰੇ ਇਹਦੇ ਵਿੱਚ ਆਇਆ ਹੈ। ਆਪ ਜੀ ਨੇ ਸੁਣਿਆ, ਹਉਮੈ ਚ ਆਇਆ, ਹਉਮੈ ਚ ਗਇਆ, ਹਉਮੈ ਜੰਮਿਆ, ਹਉਮੈ ਚ ਮੋਇਆ। ਇਹ ਬੰਦਾ ਮਨੁੱਖ ਦੁਨੀਆ ਹਉਮੈ ਚ, ਹਉਮੈ ਚ ਮਰਦਾ, ਹਉਮੈ ਚ ਜੰਮਦਾ, ਹਉਮੈ ਚ ਆਉਂਦਾ, ਹਉਮੈ ਚ ਜਾਂਦਾ। ਔਰ ਮਹਾਰਾਜ ਇੱਥੋਂ ਤੱਕ ਕਹਿੰਦੇ, ਚਲੋ ਮੂਰਖ ਤੇ ਹਉਮੈ ਚ ਹੋਵੇ ਤੇ ਸਿਆਣਾ ਵੀ ਹਉਮੈ ਚ, ਹਉਮੈ ਚ ਮੂਰਖ, ਹਉਮੈ ਚ ਸਿਆਣਾ। ਚਲੋ ਕਹਿੰਦੇ ਮੂਰਖ ਨਹੀਂ ਤਾਂ ਹੋਂਦੇ ਹੋਮੇ ਤੋਂ ਹੈ, ਪਰ ਜਿਹੜਾ ਸਿਆਣਾ ਹੈ ਉਹ ਤੇ ਜ਼ਿਆਦੇ ਹੋਮੇ ਆ, ਉਹਨੂੰ ਜ਼ਿਆਦੇ ਹੋਮੇ ਆ। ਉਹ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਬ ਨਿਵਾਸ ਜੀ ਕਹਿੰਦੇ, ਇਹਦਾ ਯਤਨ ਕੀ ਹੈ ਜਿਹਨੂੰ ਮਿੱਟਣ ਦਾ? ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਉੱਤਰ ਦਿੱਤਾ, ਭਾਈ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ, ਸੁਣੋ ਨਾਨਕ ਕਹਿ ਸੁਣੋ ਜਨੋ, ਇਹ ਸੰਜਮ ਦੁੱਖ ਜਾਏ, ਇਹ ਸੰਜਮ ਕਰਨਾ। ਇਹਦਾ ਇਲਾਜ ਕੀ ਹੈ? ਹੋਮੈ ਦਾ, ਹੋਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਬੜਾ ਮਹਾਨ ਰੋਗ ਹੈ ਹੋਮੈ ਦਾ। ਪਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿਰਾਸਾ ਨਾ ਹੋਵੇ, ਐਸਾ ਇਹ ਬਿਮਾਰੀ ਨਹੀਂ ਹੈ ਜਿਹਦਾ ਇਲਾਜ ਨਹੀਂ। ਬਿਮਾਰੀ ਤੇ ਭਿਅੰਕਰ ਹੈ, ਲੇਕਿਨ ਜਿਸ ਬਿਮਾਰੀ ਦਾ ਇਲਾਜ ਹੋਵੇ ਡਾਕਟਰ ਉਸ ਬਿਮਾਰੀ ਨੂੰ ਬਿਮਾਰੀ ਨਹੀਂ ਮੰਨਦੇ ਹਨ। ਅੱਜ ਵੀ ਤੁਸੀਂ ਡਾਕਟਰ ਕੋਲੇ ਜਾਓ, ਜਿਸ ਬਿਮਾਰੀ ਦਾ ਇਲਾਜ ਹੈ ਡਾਕਟਰ ਕਹਿੰਦੇ ਕੋਈ ਬਿਮਾਰੀ ਨਹੀਂ ਹੈ। ਇੱਕ ਵਾਰੀ ਮੈਂ ਇਹ ਗੱਲ ਕਹੀ, ਮਹਾਂ ਬੜਾ ਔਖਾ ਹੈ ਜੀ, ਕਵੇ ਤਾਂ ਬੜੀ ਬਿਮਾਰੀ ਹੈ। ਕਹਿੰਦੇ ਬਾਬਾ ਜੀ, ਕੀ ਬਿਮਾਰੀ ਹੈ? ਜਿਹਦਾ ਇਲਾਜ ਹੈ ਇਹ ਤਾਂ ਅਸੀਂ ਇੱਕ ਘੰਟੇ ਚ ਬੜੇ ਨਾਲ ਠੀਕ ਕਰ ਦਾਂਗੇ, ਉਸ ਤੋਂ ਬਾਅਦ ਠੀਕ ਠਾਕ। ਇਹ ਬਿਮਾਰੀ ਨਹੀਂ ਹੈ, ਬਿਮਾਰੀ ਉਹ ਹੈ ਜਿਸ ਬਿਮਾਰੀ ਦਾ ਇਲਾਜ ਕੋਈ ਨਹੀਂ ਹੈ, ਉਹ ਬਿਮਾਰੀ ਹੈ। ਗੁਰੂ ਸਾਹਿਬ ਵੀ ਕਹਿੰਦੇ, ਬਿਮਾਰੀ ਤੇ ਬੜੀ ਭਿਅੰਕਰ ਹੈ, ਔਰ ਬੜੀ ਭਿਅੰਕਰ ਬਿਮਾਰੀ ਹੈ, ਬੜੀ ਖਤਰਨਾਕ ਬਿਮਾਰੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਰਾਜ਼ ਹੋਣ ਦੀ ਲੋੜ ਨਹੀਂ, ਇਹਦੇ ਵਿੱਚ ਦਾਰੂ ਵੀ ਹੈ, ਦਵਾਈ ਵੀ ਹੈ। ਮਹਾਰਾਜ ਕਹਿੰਦੇ, ਇਹ ਦੁੱਖ ਜਾਣ ਵਾਲਾ ਵੀ ਹੈ, ਕਿਵੇਂ ਜਾਏਗਾ? ਕਿਰਪਾ ਕਰੇ ਜੇ ਆਪਣੀ, ਜੇ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਕਰ ਦੇਵੇ ਨਾ, ਫਿਰ ਕੀ ਹੁੰਦਾ? ਕਿਰਪਾ ਕਰੇ ਜੇ ਆਪਣੀ, ਤਾਂ ਗੁਰਕਾ ਸ਼ਬਦ ਕਮਾਏ। ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਮਨੁੱਖ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ, ਔਰ ਜੇ ਉਹ ਗੁਰੂ ਕੇ ਸ਼ਬਦ ਦੀ ਕਮਾਈ ਕਰ ਦੇਵੇ, ਫਿਰ ਮਹਾਰਾਜ ਕਹੇ, ਨਾਨਕ ਕਹਿ ਸੁਣੋ ਜਨੋ, ਇਹ ਸੇਖ ਬ੍ਰਹਮ ਜੀ ਸੁਣੋ ਤਾਰੇ। ਮਹਾਰਾਜ ਕਹਿੰਦੇ, ਇਹ ਤਾਂ ਸੰਜਮ ਦੁੱਖ ਜਾਏ, ਕਹਿੰਦੇ ਇਹ ਸੰਜਮ ਕਰੀਏ ਨਾ, ਕਿਉਂਕਿ ਬਿਮਾਰੀ ਦੇ ਨਾਲ ਸੰਜਮ ਵੀ ਕਰਨਾ ਪੈਂਦਾ। ਜਦੋਂ ਦਵਾਈ ਦੇ ਨਾਲ ਬਿਮਾਰੀ ਲੱਗੀ ਹੋਵੇ ਕੋਈ, ਉਸ ਬਿਮਾਰੀ ਨੂੰ ਰੋਕਣ ਵਾਸਤੇ ਕੋਈ ਸੰਜਮ ਵੀ ਨੇ। ਫਰਜ ਕਰੋ ਕਿਸੇ ਨੂੰ ਸ਼ੂਗਰ ਹੋ ਗਿਆ, ਉਹਦੇ ਸੰਜਮ ਨੇ, ਮਿੱਠਾ ਨਹੀਂ ਖਾਣਾ, ਤਲੀ ਵਸਤੂ ਨਹੀਂ ਖਾਣੀ, ਘੱਟ ਖਾਣਾ ਹੈ ਤਾਂ ਕਿ ਕਿਤੇ ਵੱਧ ਨਾ ਜਾਏ। ਬਿਮਾਰੀ ਤੋਂ ਬਿਨਾਂ ਵਾਹਿਗੁਰੂ ਦਵਾਈ ਤੋਂ ਬਿਨਾਂ ਸੰਜਮ ਵੀ ਕੁਛ ਹੁੰਦਾ, ਬਿਮਾਰੀ ਦੇ ਉੱਤੇ ਕੰਟਰੋਲ ਕਰਨ ਵਾਸਤੇ ਸੰਜਮ ਵੀ ਹੈ। ਮਹਾਰਾਜ ਕਹਿੰਦੇ, ਭਾਈ ਇਹਦੇ ਵੀ ਸੰਜਮ ਹੈ, ਇਹ ਜੇ ਗੁਰੂ ਕੇ ਸ਼ਬਦ ਨੂੰ ਕਮਾਏ ਔਰ ਵਿਸ਼ੇ ਵਿਕਾਰਾਂ ਤੋਂ ਤੱਕ ਕੇ ਹੈ ਸੰਜਮ ਰੱਖੇ, ਮਹਾਰਾਜ ਕਹਿੰਦੇ ਫਿਰ ਇਹਦਾ ਇਲਾਜ ਵੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਰੱਖਿਆ ਕਿਵੇਂ ਜਾਂਦਾ ਹੈ? ਮਹਾਰਾਜ ਕਹਿੰਦੇ, ਸੇਵ ਕੀਤੀ ਸੰਤੋਖੀ। ਮਹਾਰਾਜ ਕਹਿੰਦੇ, ਸੇਵਾ ਸੰਤੋਖੀ ਕਰ ਸਕਦਾ, ਲੋਭੀ ਬੰਦਾ ਸੇਵਾ ਨਹੀਂ ਕਰ ਸਕਦਾ, ਕਿਉਂਕਿ ਲੋਭੀ ਬੰਦਾ ਤੇ ਸੌਦੇਬਾਜ਼ੀ ਕਰੇਗਾ, ਸੇਵਾ ਵਿੱਚ ਵੀ ਸੌਦੇਬਾਜ਼ੀ ਕਰੇਗਾ। ਆਪਣੇ ਲੋਭ ਕੋ ਕੀਨੋ ਵੀ, ਮਹਾਰਾਜ ਕਹਿੰਦੇ ਲੋਭ ਵਾਸਤੇ ਮਿੱਤਰ ਬਹੁਤ ਬਣਾ ਲੈਂਦੇ, ਦੁਨੀਆਂ ਰੱਬ ਨੂੰ ਹੀ ਬਣਾਉਂਦੀ ਹੈ ਮਿੱਤਰ। ਲੋਭ ਵਾਸਤੇ, ਆਪਣੇ ਲੋਭ ਵਾਸਤੇ ਸਿਰਾਂ ਨੂੰ ਮਿੱਤਰ ਬਣਾਉਂਦਾ, ਔਰ ਲੋਭ ਦੇ ਕਾਰਨ ਜੇ ਕੋਈ ਸੇਵਾ ਕਰਦੇ, ਉਹ ਸੇਵਾ ਨਹੀਂ ਹੈ, ਉਹ ਲੋਭ ਹੈ, ਲਾਲਚ ਹੈ, ਮੰਗ ਹੈ, ਕੁਛ ਨਾ ਕੁਛ ਮੰਗਦੇ ਵਾਸਤੇ ਸੇਵਾ ਕਰ ਰਿਹਾ। ਕਹਿੰਦੇ ਉਹ ਸੇਵਾ ਨਹੀਂ, ਠੀਕ ਹੈ, ਉਹ ਸੇਵਾ ਦਾ ਭਰੇਖਾ ਹੈ, ਉਹਨੂੰ ਉਹ ਮੰਗ ਲੈ ਕੇ ਆਏ। ਤੇ ਸੇਵਕ ਅਸਲੋ ਹੈ ਜਿਹਨੂੰ ਕੋਈ ਮੰਗੇ ਨਹੀਂ ਹੈ, ਸੰਤੋਖ ਹੈ, ਕੁਛ ਵੀ ਨਹੀਂ ਮੰਗਣਾ, ਬਸ ਚਾਹੀਦਾ ਕੀ ਹੈ? ਸੇਵਾ, ਮੈਂ ਤੇਰੀ ਸੇਵਾ ਹੀ ਕਰਨੀ ਹੈ, ਮੈਂ ਤੇਰੇ ਦਰਸ਼ਨੇ ਹੀ ਕਰਨੇ ਨੇ, ਮੈਨੂੰ ਕੁਝ ਵੀ ਨਹੀਂ ਚਾਹੀਦਾ ਹੈ। ਜਿੰਨਾ ਚਿਰ ਮਨੁੱਖ ਦੇ ਵਿੱਚ ਸੰਤੋਖ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਕੋਈ ਸੇਵਾ ਨਹੀਂ ਕਰ ਸਕਦਾ। ਧਰਮ ਦੇ ਨਾਂ ਤੇ ਵੀ ਸਾਡੇ ਕੋਲ ਸੰਤੋਖ ਨਹੀਂ, ਲੋਭ ਹੁੰਦਾ। ਕਈ ਵਾਰੀ ਅਸੀਂ ਧਰਮ ਦੀ ਵੀ ਲੋਭ ਖਾਤਰ ਕਮਾਉਂਦੇ, ਧਰਮ ਦੀ ਵੀ ਕਮਾਈ, ਧਰਮ ਨੂੰ ਵੀ ਕਮਾਉਣ ਵਾਸਤੇ ਸਾਡੇ ਅੰਦਰ ਲੋਭ ਹੁੰਦਾ। ਇਹ ਨਹੀਂ ਕਿ ਜਿਹਦੀ ਮਾਇਆ ਦਾ ਲੋਭ ਹੋਵੇ, ਸੋਭਾ ਦਾ ਵੀ ਲੋਭ ਹੁੰਦਾ। ਮੈਨੂੰ ਲੋਕੀ ਬਹੁਤ ਚੰਗਾ ਕਹਿਣਗੇ, ਮੇਰੇ ਲੋਕਾਂ ਚ ਬੜੀ ਵਡਿਆਈ ਹੋਵੇਗੀ, ਮੇਰੀ ਲੋਕਾਂ ਸੋਭਾ ਹੋਵੇਗੀ। ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਦੇ ਦੇ ਦੇਊਗਾ ਕਿ ਮੈਂ ਦਾਨ ਕਰਾਂਗਾ, ਕਈ ਗੁਣਾ ਫਲੇਗਾ। ਲੋਭ ਅੰਦਰ ਇਹ ਸੋਚ ਕੇ ਕਰ ਰਹੇ ਹੈ, ਮੈਂ ਦਾਨ ਕਰਾਂਗਾ, ਕਈ ਗੁਣਾ ਫਲੇਗਾ, ਲੋਭ ਹੈ, ਸੋਚ ਕੇ ਕਰ ਰਹੇ ਹੈ। ਪਰ ਦੂਜੇ ਪਾਸੇ ਲੋਕੀ ਮੇਰੀ ਸੋਭਾ ਵੀ ਕਰਨਗੇ। ਅੰਦਰ ਸੋਚ ਪੈਦਾ ਇਹ ਹੋ ਰਹੀ ਹੈ, ਸੰਤੋਖ ਨਹੀਂ ਹੈ, ਲੋਭ ਹੈ। ਮੈਂ ਗੁਰਦੁਆਰੇ ਜਾਂਦਾ, ਲੋਕਾਂ ਚ ਪ੍ਰਸੰਨਤਾ ਹੋਏਗੀ, ਮੇਰੀ ਚੜ੍ਹਦੀ ਕਲਾ ਹੋਏਗੀ, ਮੇਰੀ ਵਡਿਆਈ ਹੋਏਗੀ, ਲੋਭ ਹੈ। ਔਰ ਗੁਰਮੁਖ ਪਿਆਰੇ, ਇਸ ਕਰਕੇ ਜਦੋਂ ਸਾਡੇ ਅੰਦਰ ਸੰਤੋਖ ਹੋਵੇ, ਮੇਰੀ ਵਡਿਆਈ ਹੋਵੇ ਨਾ ਹੋਵੇ, ਮੇਰਾ ਪੁੱਤ ਹੋਵੇ ਨਾ ਹੋਵੇ, ਪਰ ਮੈਂ ਮੇਰੇ ਸਤਿਗੁਰੂ ਦੀ ਸੇਵਾ ਹੀ ਕਰਨੀ ਹੈ। ਮੈਂ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਕਰਨੇ ਨੇ, ਲੋਭ ਕੋਈ ਨੀ ਅੰਦਰ। ਮਹਾਰਾਜ ਕਹਿੰਦੇ ਜਦੋਂ ਅੰਦਰੋਂ ਲੋਭ ਦੂਰ ਹੋ ਜਾਏ, ਉਹ ਸੇਵਕ ਬਣ ਜਾਂਦਾ, ਸੇਵ ਕੀਤੀ ਸੰਤੋਖੀ। ਉਹ ਸੰਤੋਖੀ ਸੇਵਾ ਕੌਣ ਕਰਦੇ ਨੇ ਜੀ? ਮਹਾਰਾਜ ਕਹਿੰਦੇ ਜਿਹੜੀ ਸੱਚੋ ਸੱਚ ਤੇ ਆਇਆ, ਕਹਿੰਦੇ ਜਿਹਨਾਂ ਨੇ ਵਾਹਿਗੁਰੂ ਪਰਮੇਸ਼ਰ, ਜੋ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਸ ਸੱਚੇ ਨੂੰ ਉਸ ਸੱਚ ਨੂੰ ਧਿਆਉਣਾ ਕੀਤਾ, ਅੰਦਰੋਂ ਸਿਮਰਨ ਕੀਤਾ, ਉਹ ਸੰਤੋਖੀ ਨੇ। ਕਿਉਂਕਿ ਦੋਵਾਂ ਜੀ ਦਾ ਸੁਮੇਲ ਹੈ, ਸਿਮਰਨ ਤੋਂ ਬਿਨਾਂ ਸੰਤੋਖ ਨਹੀਂ, ਸੰਤੋਖ ਤੋਂ ਬਿਨਾਂ ਸਿਮਰਨ ਨਹੀਂ। ਇਹ ਮੈਂ ਬੇਨਤੀ ਕਰਾਂ, ਸਿਮਰਨ ਦੇ ਨਾਲ ਸੰਤੋਖ ਹੋਏਗਾ, ਸੰਤੋਖ ਦੇ ਨਾਲ ਸਿਮਰਨ ਹੋਏਗਾ, ਦੋਵਾਂ ਦਾ ਸੁਮੇਲ ਹੈ। ਜੇ ਸੰਤੋਖ ਨਹੀਂ ਸਿਮਰਨ ਨਹੀਂ ਹੁੰਦਾ, ਜੇ ਸਿਮਰਨ ਨਹੀਂ ਸੰਤੋਖ ਨਹੀਂ ਹੁੰਦਾ, ਜੇ ਸਿਮਰਨ ਤੋਂ ਬਿਨਾਂ ਸੰਤੋਖ ਹੈ ਫਿਰ ਵੀ ਭੁਲੇਖਾ ਹੈ, ਸੰਤੋਖ ਨਹੀਂ ਹੈ। ਉਹ ਸੰਤੋਖ ਉਹ ਖਾਦੀ ਭਾਂਡਾ ਸੰਤੋਖ ਹੈ, ਸੋਖੀ ਗੱਲ ਹੈ। ਉਹ ਸੰਤੋਖ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਚਾਹੀਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੇਵ ਕੀਤੀ ਸੰਤੋਖੀ, ਕਿਹਨੇ? ਜਿਹਨੀ ਸੱਚੋ ਸੱਚ ਧਿਆ, ਜਿਹਨਾਂ ਨੇ ਵਾਹਿਗੁਰੂ ਪਰਮੇਸ਼ਰ ਸੱਚੇ ਨੂੰ ਧਿਆਣਾ ਕੀਤਾ ਹੈ, ਉਹਨਾਂ ਸੰਤੋਖੀਆਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਨੂੰ ਕੀਤਾ, ਅਕਾਲ ਪੁਰਖ ਦੀ ਸੇਵਾ ਕੀਤੀ ਹੈ, ਔਰ ਉਸ ਪ੍ਰਵਤਕਾਰ ਨਿਰੰਕਾਰ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਹੈ। ਫਿਰ ਉਹਨਾਂ ਨੇ ਕੀ ਕੀਤਾ? ਉਹਨੀ ਮੰਦੈ ਪੈਰ ਨਾ ਰੱਖਿਓ, ਉਹਨਾਂ ਨੇ ਮਾੜੇ ਪਾਸੇ ਪੈਰ ਤੋੜੇ ਹੀ ਨਹੀਂ ਹੈ ਕਦੇ, ਆਪਣੇ ਪੈਰ ਨੂੰ ਆਪਣੇ ਚਰਨਾਂ ਨੂੰ ਬਚਾ ਕੇ ਰੱਖਿਆ ਕਿ ਮਾੜੇ ਪਾਸੇ ਨਾ ਆਏ ਜਾਣ। ਇਹ ਕਟਰਾ ਉਹ ਕੀਤਾ ਆਪਣੇ ਆਪ ਤੇ, ਉਹਨੀ ਮੰਦੈ ਪੈਰ ਨਾ ਰੱਖਿਓ, ਮਾੜੇ ਪਾਸੇ ਨਾ ਲੋਭ ਵਾਲੇ ਪਾਸੇ, ਨਾ ਲਾਲਚ ਵਾਲੇ ਪਾਸੇ, ਨਾ ਹਿੰਸਾ ਵਾਲੇ ਪਾਸੇ, ਔਰ ਨਾ ਹੀ ਕਿਸੇ ਬੁਰਾ ਚੱਲਣ ਪਾਸੇ, ਸਾਰੇ ਪਾਸਿਆਂ ਤੋਂ ਆਪਣੇ ਮਨ ਰੂਪੀ ਪੈਰ ਨੂੰ ਰੋਕਿਆ, ਆਪਣੇ ਮਨ ਰੂਪੀ ਪੈਰ ਨੂੰ ਰੱਖਿਆ। ਤਾਂ ਮਨ ਰੂਪੀ ਪੈਰ ਮੰਦੇ ਪਾਸੇ ਜਾਂਦੇ ਹੀ ਨਹੀਂ ਹੈ। ਉਹਨੀ ਮੰਦੈ ਪੈਰ ਨਾ ਰੱਖਿਓ, ਆਪਣੇ ਮਨ ਰੂਪੀ ਪੈਰ ਨੂੰ ਮੰਦੇ ਪਾਸੇ ਰੱਖੇ ਨਹੀਂ ਹੈ, ਮਾੜੇ ਕਰਮਾਂ ਤੋਂ ਬਚ ਕੇ ਰਿਹਾ। ਕਿਉਂ? ਜੇ ਮਾੜੇ ਕਰਮਾਂ ਤੋਂ ਨਾ ਬਚਿਆ ਤਾਂ ਫਿਰ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਭਾਈ ਮਤ ਥੋੜੀ ਸੇਵਕ ਬਾਈ ਹੈ, ਸੇਵਾ ਤੇ ਬਹੁਤ ਕੀਤੀ ਪਰ ਥੋੜੀ ਮਤ ਦੇ ਕਾਰਨ ਕੀਤੀ ਕਰਾਈ ਸੇਵਾ ਵੀ ਅਸੀਂ ਗਵਾ ਲੈਂਦੇ ਹਾਂ, ਬਹੁਤ ਵਾਰੀ ਗਵਾਈ ਜਾਂਦੀ ਹੈ। ਐਸਾ ਹੋ ਜਾਂਦਾ ਕਿ ਮਤ ਥੋੜੀ ਹੋਵੇ, ਸਮਝ ਥੋੜੀ ਹੋਵੇ, ਸੇਵਾ ਬਹੁਤ ਵੱਡੀ ਕਰਕੇ ਵੀ ਗਵਾ ਲੈਂਦਾ ਮਨੁੱਖ। ਇਹਦੀਆਂ ਬੜੀਆਂ ਉਦਾਹਰਨਾਂ ਨੇ, ਮੇਰੇ ਕੋਲ ਸਮਾਂ ਨਹੀਂ, ਕਿਤੇ ਫਿਰ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਵੱਡੀਆਂ ਵੱਡੀਆਂ ਸੇਵਾ ਕਰਨ ਵਾਲੇ ਦੂਰ ਕੇ ਜਵਾਬਾਂ ਇਤਿਹਾਸ ਪੜ੍ਹਦੇ ਪੈਂਦੇ ਖਾਂ ਨੇ ਬੜੀ ਸੇਵਾ ਕੀਤੀ, ਪਰ ਸੇਵਾ ਦਾ ਹੰਕਾਰ ਹੋ ਗਿਆ ਕਿ ਸ਼ਾਇਦ ਜੇ ਮੈਂ ਨਾ ਆਉਂਦਾ ਨਾ ਤਾਂ ਗੁਰੂ ਸਾਹਿਬ ਸ਼ਹਿਰ ਹਾਰ ਜਾਂਦੇ, ਜੰਗ ਮੇਰੇ ਕਰਕੇ ਜਿੱਤੀ ਗਈ। ਦੇਖੋ ਕਿੰਨੀ ਸੇਵਾ ਕੀਤੀ, ਗਵਾ ਲਈ ਮਿੰਟਾਂ ਚ ਗਵਾ ਲਈ ਸੇਵਾ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੜ ਕੇ ਉਹਨੂੰ ਬੁਲਾਇਆ ਤੱਕ ਨਹੀਂ। ਆਪ ਜੀ ਨੂੰ ਪਤਾ, ਸਾਰੀਆਂ ਕਥਾਵਾਂ ਸੁਣੀਆਂ ਨੇ ਕਿ ਉਹਨੂੰ ਹੰਕਾਰ ਹੋਇਆ, ਇਹ ਨੀ ਸਮਝਿਆ ਕਿ ਮੈਂ ਕੁਝ ਵੀ ਨੀ ਕਰਨ ਜੋਗਾ, ਮੇਰੇ ਗੁਰੂ ਦੀ ਕਿਰਪਾ ਨਾਲ ਹੋਇਆ। ਦਾਤ ਤੇ ਸਾਰੇ ਗੁਰੂ ਦੀ ਸੀ, ਪਰ ਸਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਸਾਰਾ ਬਲ ਉੱਥੋਂ ਮਿਲਦਾ ਹੈ। ਪਰ ਉਹਨੂੰ ਹੰਕਾਰ ਹੋ ਗਿਆ ਕਿ ਬਲ ਮੇਰਾ ਸੀ, ਮੈਂ ਕੁਝ ਕੀਤਾ। ਜਿੰਨਾ ਚਿਰ ਮਨੁੱਖ ਦੇ ਵਿੱਚ ਮੈਂ ਕੁਝ ਕੀਤਾ ਬਣਿਆ, ਉਹਨਾਂ ਚਿਰ ਸੇਵਾ ਲੇਖੇ ਜਿਹੜੀ ਪੈਂਦੀ ਹੈ, ਉਹਨਾਂ ਚਿਰ ਸੇਵਾ ਕੀਤੀ ਕਰਵਾਈ ਵੀ ਸਾਡੀ ਵਿਅਰਥ ਨਹੀਂ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨੀ ਮੰਦੈ ਪੈਰ ਨਾ ਰੱਖਿਓ, ਉਹਨਾਂ ਨੇ ਆਪਣਾ ਮਨ ਰੂਪੀ ਪੈਰ ਮੰਦੇ ਪਾਸੇ ਤੁਰ ਨਹੀਂ ਦਿੱਤਾ, ਉਧਰ ਰੋਕ ਕੇ ਰੱਖਿਆ। ਕਿਵੇਂ ਰੱਖਿਆ? ਕਰ ਸੁਗਿਰਦ ਧਰਮ ਕਮਾਇਆ, ਧਰਮ ਨੂੰ ਕਮਾਇਆ ਕਿਵੇਂ? ਆਪਣੀ ਸੁਗਿਰਦ ਕੀਤੀ, ਦਸਾਂ ਨਾਲ ਦੀ ਕਿਰਤ ਕਮਾਈ ਕੀਤੀ, ਹੱਕ ਦੀ ਕਮਾਈ ਕੀਤੀ। ਹਰ ਇੱਕ ਕਮਾਈ ਦੇ ਵਿੱਚ ਭਗਤੀ ਹੈ। ਮੈਂ ਇਹ ਬੇਨਤੀ ਕਰਾਂ, ਕੋਈ ਨੌਕਰ ਨੌਕਰੀ ਕਰਦਾ, ਉਹ ਇਹ ਸੋਚੇ ਕਿ ਮੈਂ 8 ਘੰਟੇ ਦਾ ਇਹ ਦਿਹਾੜੀ ਲੈ ਰਿਹਾ, ਔਰ ਜਿੰਨੀ ਮੈਂ 8 ਘੰਟੇ ਚ ਮੈਨੂੰ ਕਰਨਾ ਚਾਹੀਦਾ, ਜਿੰਨੇ ਪੈਸੇ ਬਣਦੇ ਮੈਂ ਉਹਨਾਂ ਕੰਮ ਕਰ ਵੀ ਲਿਆ। ਜੇ ਤੇ ਉਹਨਾਂ ਕਰ ਲਿਆ, ਉਹ ਸੱਚੀ ਕਰਦਾ ਹੈ। ਜੇ ਨਹੀਂ ਕੀਤਾ, ਫਿਰ ਸੱਚੀ ਗਿਰਦੀ ਝੂਠੀ ਬਣ ਗਈ। ਉਹ 8 ਘੰਟਿਆਂ ਦੀ ਦਿਹਾੜੀ ਤੇ ਲਿਆ, ਪਰ ਕੰਮ ਉਹਨੇ 4 ਘੰਟਿਆਂ ਜੋ ਵੀ ਕੀਤਾ, ਫਿਰ ਉਹ ਸੱਚੀ ਕਿਰਤ ਨਹੀਂ ਹੈ। ਉੱਥੇ ਵੀ ਝੂਠ ਆ ਗਿਆ, ਉੱਥੇ ਵੀ ਬੇਸੰਤੋਖ ਹੋ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਰ ਸੁਗਿਰਦ ਧਰਮ ਕਮਾਇਆ, ਫਿਰ ਦਸਾਂ ਨਾਲ ਕਿਰਤ ਕੀਤੀ ਤੇ ਧਰਮ ਨੂੰ ਕਮਾਉਣ ਇਹ ਹੋਈ ਹੈ ਕਿ ਹਰ ਇੱਕ ਕੰਮ ਕਰਦਿਆਂ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ। ਸਾਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਹੀ ਸਾਰਿਆਂ ਤੋਂ ਵੱਡਾ ਸ੍ਰੇਸ਼ਟ ਇਹ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ, ਇਹ ਸਭ ਤੋਂ ਵੱਡਾ ਧਰਮ ਹੈ। ਅਸਲ ਵਿੱਚ ਧਰਮ ਦਾ ਵਾਸਤਾ ਆਤਮਾ ਦੇ ਨਾਲ ਸੁਮੇਲ ਹੈ। ਆਤਮਾ ਨੇ ਆਪਣੀ ਆਤਮਾ ਨੂੰ ਜਾਣਨਾ ਔਰ ਆਤਮਾ ਉਸ ਪਰਮਾਤਮਾ ਦੀ ਜੋਤ ਹੈ, ਆਪਣੀ ਆਤਮਾ ਨਾਲ ਜੁੜਨਾ ਹੀ ਧਰਮ ਹੈ। ਅਸੀਂ ਬਾਹਰੀ ਧਰਮ ਨੂੰ ਧਰਮ ਸਮਝ ਰੱਖੇ ਮਾਫ਼ ਕਰਨਾ, ਅਸੀਂ ਬਾਹਰਲੇ ਧਰਮ ਨੂੰ ਪਾਪ ਪਾ ਕਰਕੇ ਉੱਥੇ ਅਸੀਂ ਭੁਲੇਖਾ ਖਾ ਜਾਂਦੇ ਕਿ ਅਸੀਂ ਬੜੇ ਬੜੇ ਭਾਰੀ ਧਰਮੀ ਹਾਂ, ਅਸੀਂ ਤੇ ਸਿੱਖ ਹਾਂ, ਅਸੀਂ ਸਾਧ ਹਾਂ, ਅਸੀਂ ਮਹਾਤਮਾ ਬਹੁਤ ਵੱਡੇ ਬਣ ਗਏ। ਧਰਮ ਨਹੀਂ, ਧਰਮ ਦਾ ਕੰਮ ਕੀ ਹੈ? ਧਰਮ ਦਾ ਕੰਮ ਤੇ ਕਿ ਆਤਮਾ ਨੂੰ ਜਾਣ ਲੈਣਾ ਔਰ ਆਪਣੀ ਆਤਮਾ ਨੂੰ ਜਾਣ ਲੈਣਾ, ਪਰਮਾਤਮਾ ਨੂੰ ਜਾਣ ਲੈਣਾ, ਕਿਉਂਕਿ ਆਤਮਾ ਪਰਮਾਤਮਾ ਦਾ ਸਰੂਪ ਹੈ। ਪਰਮਾਤਮਾ ਨੇ ਆਪਣੀ ਜੋਤ ਆਤਮਾ ਬਣਾ ਕੇ ਹਰ ਇੱਕ ਵਿੱਚ ਰੱਖੀ ਹੋਈ ਹੈ ਔਰ ਉਸੇ ਆਤਮਾ ਨੂੰ ਕੌਣ ਹੈ? ਉਹੀ ਪਰਮਾਤਮਾ ਹੈ, ਉਹੀ ਪਰਮਾਤਮਾ ਹੈ, ਉਹੀ ਪ੍ਰਕਾਸ਼ ਹੈ ਔਰ ਉਸੇ ਤੋਂ ਸਾਰੀ ਸ਼ਾਂਤੀ, ਉਸ ਤੋਂ ਸਾਰਾ ਆਨੰਦ ਹੈ। ਜੇ ਆਤਮਾ ਨੂੰ ਨਹੀਂ ਪਾਇਆ ਹੈ, ਜੇ ਆਤਮ ਰਸਾਂ ਨੂੰ ਨਹੀਂ ਜਾਣਿਆ ਹੈ ਆਤਮ ਦੇ ਉਸ ਨੂੰ, ਉਹ ਧਰਮ ਦੀ ਧਰਮੀ ਨਹੀਂ ਹੈ, ਧਰਮ ਦਾ ਭੁਲੇਖਾ। ਮਹਾਰਾਜ ਕਹਿੰਦੇ ਉਹਨੇ ਉਹਨਾਂ ਨੇ ਧਰਮ ਨੂੰ ਕਮਾਇਆ ਹੈ ਜਿਨ੍ਹਾਂ ਨੇ ਆਤਮਾ ਨੂੰ ਜਾਣਿਆ ਹੈ, ਆਪਣੇ ਅੰਦਰ ਨੂੰ ਜਾਣਿਆ, ਆਪਣੇ ਅੰਤਰਮੁਖੀ ਹੋਏ ਹਨ ਔਰ ਆਤਮਾ ਨਾਲ ਮੇਲ ਹੋ ਗਿਆ ਜਿਸਦਾ। ਇਹਨੇ ਆਪਣੇ, ਕਿਉਂਕਿ ਮਨੁੱਖ ਨੇ ਆਪਣੇ ਦੋ ਹਿੱਸੇ ਬਣਾ ਕੇ ਆਤਮਾ ਨਾਲ ਜੁੜੇਗਾ, ਇੱਕ ਆਤਮਾ ਹੈ, ਇੱਕ ਤਨ ਹੈ ਸਾਡਾ ਔਰ ਤਨ ਦੇ ਰਾਹੀਂ ਆਤਮਾ ਦਾ ਸੰਬੰਧ ਜੋੜਨਾ ਕਿ ਮੈਂ ਮਨੁੱਖ ਇਹ ਸਰੀਰ ਹੈ ਔਰ ਆਤਮਾ ਪਰਮਾਤਮਾ ਦੀ ਜੋਤ ਹੈ। ਇਸ ਕਰਕੇ ਉਸ ਆਤਮਾ ਦੀ ਆਵਾਜ਼ ਨੂੰ ਸਰੋਤਾ ਬਣ ਕੇ ਆਪ ਹੀ ਸੁਣਨਾ, ਆਤਮਾ ਦੇ ਮਨ ਦੇ ਕਰਤੱਵਾਂ ਨੂੰ ਆਪ ਹੀ ਵੇਖਣਾ ਔਰ ਆਪਣੇ ਤੇ ਆਪ ਹੀ ਉਸ ਮਨ ਦੇ ਉਹਦੀ ਪੈਰ ਉਹਦੀ ਮਨ ਦੇ ਪੈਰ ਨਾਲ ਰੱਖਿਓ, ਆਪਣੇ ਆਪ ਤੇ ਆਪ ਹੀ ਪਹਿਰਾ ਦੇਣਾ। ਸਾਡੇ ਤਨ ਦਾ ਵੀ ਪਹਿਰਾ ਦੇ ਸਕਦਾ, ਮਨ ਤੇ ਪਹਿਰਾ ਕੋਈ ਨਹੀਂ ਦੇ ਸਕਦਾ। ਮਨ ਤੇ ਪਹਿਰਾ ਆਪਣਾ ਆਪ ਹੀ ਹੋਏਗਾ ਔਰ ਆਪਣੇ ਆਪ ਹੀ ਆਪਣੇ ਮਨ ਦੇ ਉੱਤੇ ਆਪਣਾ ਪਹਿਰਾ ਦੇਣੇ, ਖੁਦ ਦਾ ਖੁਦ ਆਪਣੇ ਆਪ ਤੇ ਮਨਸੂਬਣਾ ਪਏਗਾ। ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਤੇ ਆਪ ਹੀ ਪਹਿਰਾ ਦੇ। ਸਾਡੇ ਤਨ ਦੀ ਕੋਈ ਰਾਖੀ ਕਰ ਸਕਦਾ? ਮਨ ਦੀ ਰਾਖੀ ਨਹੀਂ ਹੋ ਸਕਦੀ ਹੈ, ਮਨ ਦੀ ਰਾਖੀ ਸਾਨੂੰ ਖੁਦ ਨੂੰ ਕਰਨੀ ਪਏਗੀ। ਇਸ ਕਰਕੇ ਮੈਂ ਬੇਨਤੀ ਕਰਦਾ ਸੀ ਕਿ ਭਾਈ ਆਤਮਾ ਦੇ ਨਾਲ ਸੰਬੰਧ ਜੁੜ ਜਾਣਾ, ਆਤਮਾ ਨੂੰ ਪਾਉਣਾ, ਆਤਮਾ ਦਾ ਰਸ ਆਤਮ ਰਸ ਲੈਣਾ, ਉਹੀ ਧਰਮ ਹੈ। ਉਹਨਾਂ ਨੇ ਇਹ ਧਰਮ ਨੂੰ ਕਮਾਉਣਾ ਕੀਤਾ। ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੀ ਆਤਮਾ ਨਾਲ ਜੁੜ ਕੇ ਉਸ ਧਰਮ ਨੂੰ ਕਮਾਇਆ, ਪਰਮਾਤਮਾ ਨੂੰ ਪਾਇਆ, ਇਹ ਸਭ ਤੋਂ ਵੱਡਾ ਧਰਮ ਸੀ। ਔਰ ਦਸਾਂ ਉਹਦੀ ਕਿਰਤ ਕੀਤੀ, ਸਭ ਤੋਂ ਵੱਡੀ ਸੁਗਤ ਵੀ ਇਹ ਹੋਈ ਹੈ ਕਿ ਉਹਨੇ ਕਿਰਤ ਇਹ ਕੀਤੀ ਕਿ ਪਰਮਾਤਮਾ ਦੀ ਆਤਮਾ ਜੋ ਸਾਰਿਆਂ ਦੇ ਵਿੱਚ ਸਾਹਮਣੇ ਜੋਤ ਜੋਤ ਹੈ ਸੋਏ ਤੇਰਾ ਚਰਨ, ਸਾਹਮਣੇ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਉਸ ਜੋਤ ਨੂੰ ਪ੍ਰਗਟ ਕਰਕੇ ਆਪਣੇ ਆਪ ਨੂੰ ਉਸ ਨਾਲ ਜੋੜਨਾ ਕੀਤਾ। ਔਰ ਉਸੇ ਨੂੰ ਕਹਿੰਦੇ ਧਰਮ। ਫਿਰ ਉਹਨੀ ਦੁਨੀਆਂ ਤੋੜੇ ਬੰਧਨਾ, ਮਹਾਰਾਜ ਕਹਿੰਦੇ ਉਹਨਾਂ ਨੇ ਕੀ ਕੀਤਾ? ਫਿਰ ਜੀ ਦੁਨੀਆਂ ਦੇ ਨਾਲ ਉਹਨੀ ਦੁਨੀਆਂ ਤੋੜੇ ਬੰਧਨਾ, ਉਹਨਾਂ ਨੇ ਦੁਨੀਆਂ ਦੇ ਬੰਧਨ ਤੋੜੇ। ਜਿਹੜੇ ਦੁਨੀਆਂ ਦੇ ਬੰਧਨ ਸਾਨੂੰ ਬੰਨ ਕੇ ਰੱਖਦੇ, ਰਸ ਕੇ ਰੱਖਦੇ ਨੇ, ਪਹਿਲਾਂ ਉਹਨਾਂ ਨੂੰ ਤੋੜਿਆ ਉਹਨਾਂ ਨੇ। ਔਰ ਸਭ ਤੋਂ ਵੱਡਾ ਬੰਧਨ ਕੀ ਹੈ? ਸਭ ਤੋਂ ਵੱਡਾ ਬੰਧਨ ਮਨੁੱਖ ਦਾ ਪਹਿਲਾਂ ਇਹ ਹੈ ਖਾਣ ਦਾ। ਖਾਣ ਤੇ ਕੰਟਰੋਲ ਨਹੀਂ ਹੁੰਦਾ। ਬਹੁਤੀਆਂ ਸਾਡੀਆਂ ਤਨ ਦੀਆਂ ਬਿਮਾਰੀਆਂ ਵੀ ਸਾਡੇ ਬੇਹਿਸਾਬਾ ਖਾਣ ਦੇ ਨਾਲ ਹੋਈਆਂ ਨੇ। ਅਸੀਂ ਵਕਤ ਤੇ ਖਾਇਆ ਨਹੀਂ, ਲੋੜ ਵਾਸਤੇ ਖਾਇਆ ਨਹੀਂ, ਲੋਭ ਵਾਸਤੇ ਖਾਂਦੇ ਨੇ। ਸਾਡਾ ਖਾਣ ਚ ਬੜਾ ਭਾਰੀ ਲੋਭ ਹੈ। ਹਾਂ, ਸਾਰਾ ਦਿਨ ਸਾਡੀ ਖਾਣ ਵਾਸਤੇ ਚਿੰਤਾ ਬਣੀ ਰਹਿੰਦੀ ਹੈ। ਰੱਜ ਵੀ ਜਾਓ, ਉਸ ਤੋਂ ਬਾਅਦ ਵੀ ਲੋਭ ਮੁੱਕਦਾ ਹੈ, ਕਿਉਂਕਿ ਰੱਜ ਗਿਆ, ਪੇਟ ਤੇ ਭਰ ਗਿਆ, ਪਰ ਲੋਭ ਅਜੇ ਵੀ ਬਾਕੀ ਹੈ, ਲੋਭ ਨਹੀਂ ਮੁੱਕਿਆ ਹੈ। ਸਵਾਦ ਰਸ ਲੈ ਕੇ ਖਾਂਦਾ ਹੈ, ਤਨ ਕਰਕੇ ਰੋਗੀ ਹੋ ਗਿਆ, ਤੇ ਜਿਹੜਾ ਤਨ ਕਰਕੇ ਰੋਗੀ, ਮਨ ਕਰਕੇ ਵੀ ਰੋਗੀ ਹੋ ਗਿਆ, ਉਹ ਮਨ ਵੀ ਨਹੀਂ ਕੁਛ ਕਰ ਸਕਦਾ। ਫਿਰ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਜਿਹੜਾ ਬੰਧਨ ਪਹਿਲਾਂ ਖਾਣ ਦਾ ਹੈ। ਮਹਾਰਾਜ ਕਹਿੰਦੇ ਉਹਨੇ ਦੁਨੀਆਂ ਤੋੜੇ ਬੰਧਨਾ, ਕਿਹੜਾ ਬੰਧਨ ਤੋੜਿਆ ਸੀ? ਸੇਖ ਬੰਧ ਕਹਿੰਦਾ, ਕਹਿੰਦੇ ਪਹਿਲਾ ਬੰਧਨ ਇਹ ਹੋਇਆ, ਅੰਨ ਪਾਣੀ ਥੋੜਾ ਖਾਇਆ। ਪਹਿਲੇ ਤੇ ਅੰਨ ਪਾਣੀ ਦਾ ਥੋੜਾ ਖਾਣ ਦਾ ਬੰਧਨ ਹੈ, ਪਹਿਲੇ ਤੇ ਇੱਥੇ ਕੰਟਰੋਲ ਕਰੇਗਾ। ਜਿਹੜਾ ਅੰਨ ਪਾਣੀ ਦੇ ਖਾਣ ਦੇ ਬੰਧਨ ਦੇ ਕੰਟਰੋਲ ਨਹੀਂ ਕਰ ਸਕਦਾ, ਮਹਾਰਾਜ ਕਹਿੰਦੇ ਅਗਲੇ ਕੰਟਰੋਲ ਹੋ ਨਹੀਂ ਸਕਦੇ, ਮੰਦੇ ਪਾਸੇ ਪੈਰ ਰੋਕ ਨਹੀਂ ਸਕਦਾ, ਪਹਿਲੇ ਇੱਥੇ ਬੰਧਨ ਕਰਨਾ ਪਏਗਾ, ਇੱਥੇ ਕਰਨਾ ਪਏਗਾ। ਫਰੀਦ ਵਾਲੇ ਕਹੇ ਸਬਰ ਅੰਦਰ ਸਾਬਰੀ ਤਨ ਇਹ ਵਹਿਗਾ ਦੇਣ। ਕਹਿੰਦੇ ਸਬਰ ਤੇ ਸਭ ਤੋਂ ਵੱਡਾ ਇਹ ਹੋਈ ਹੈ ਕਿ ਆਪਣੇ ਖਾਣ ਪੀਣ ਦੇ ਉੱਤੇ ਸਬਰ ਕਰੇ, ਲੋੜ ਅਨੁਸਾਰ ਖਾਏ, ਜਿੰਨੀ ਲੋੜ ਹੈ ਉਹਨਾਂ ਖਾਏ, लोभ ना करे। पहला बंधन सब तो बड़ा की है अन्न पानी का बंधन है। उन्हें दुनिया तोड़े बंधना अन्न पानी थोड़ा खाया। कह लगे सब तो पहला बंधन जो है अन्न पानी खाना से पहला कोई ने कंट्रोल किया थोड़ा सपना खावना थोड़ा बोलन गुरमत पाए। थोड़ा खाना थोड़ा सौना थोड़ा बोलना हूं असि अपने के हिसाब ला के देखे दूजी की गल छो असि साढ़े तिना से उल्टा हर एक बंदा बोल के तिना तिना बेड़ी सुनो तुम चार बंदे कट्ठे हो जाओ एक नहीं बोलेगा सारी बोलन गए और उतो नहीं बोलेगा मेरी कदी कदे रह ना जाए असि बोलते बहुता और सौ का तुम पता ही अजकल नमक मिलता जाके कि 9-10 बजे बाद 11 बजे होंगे हूं तो ज्यादा ही हो गया ना अजे पहले माड़ी मोटी कसरत क्यों बाकी सारिया कसर करती असि सौंदे भी जाते हैं और माफ करना असि खाते भी जाते हैं असि वह खाते हैं जो ना खाते हैं कि जिन्ना सानू लोड़ नहीं असि तीन दिन का भोजन एक दिन से छड़ जाते हैं फिर असि गोलियां दवाइया ले लेके पहुंचाने मसा असि खाते भी जाते हैं असि बोलते भी जाते हैं असि सौंदे भी जाते हैं असि तिना गल उल्टा महाराज कहते उन्हें दुनिया तोड़े बंधना उन्हें दुनिया का सब तो वड्डा बंधन है खाण का जीव का उन्हें पहला दुनिया के बदल यो तेड़ कि अपने खान से कंट्रोल किया जिन्ना चर सा अपने खाण पीन से कंट्रोल नहीं होंगे उन्ना चर असं बाकी अगलिया गल नहीं कर सकते खावे आलस होगा क्योंकि कुदरती गल है जब खावे ज्यादा नींद बहुती आएगी तो ज्यादा सौवे सो जब ज्यादा सौवे घोरी होवे बीमार होवे बीमारियां लगनगियां इस करके महाराज कहते सब तो पहला बंदे यह तोड़िया उन्होंने पर कहते तू बख्शीश सी अगला नहीं तो देव इंद्र है सवाया पर हे अकाल पुरख वाहेगुरु परमेश्वर जो अगलिया बेअंत बख्शा हैं वो बड़ा दयालु कृपालु है वो जिनी सानू चीज की लोड़ है वो तो कई गुणा बद दिता सानू हजारा गुणा बद दिता है क्योंकि बड़ा दाता है जेवड़ आप तेवड़ तेरी दा जिडा वा दाता आप दाता भी उन्निया वड्डिया ने आपां जे कदे अपने आप से देखिए ना जिन्निया चीजा की सानू लोड़ है तुसीं आप भी ख्याल कर लो साडे कोल कई गुणा वध पईआं ने कई गुणा यह वक्री गल है कि सानू लोभ ते घणी तहोक अगे तुरदे आ फर्ज करो अपने घर से देख लो जिन्हें तुहानू कपड़े पाउण की लोड़ है ना तुसीं मेरा ख्याल है कोई भी 10 साल कपड़े ना खरीदो सकते हो उन्होंने इन्ने पए जिन्हें जोड़े पाने की लोड़ है उदू कई गुणा वध पए ने और उस परमात्मा वाहगुरु अकाल पुरख ने सब कुछ बहुत बहुत पाया उसने इनिया दातां दित्तियां ने कि जिनी मनुख नूं जमीन चाहीदी सी कई गुणा वध है जिन्ना पानी चाहीदा सी कई गुणा वध है हजारा गुणा वध है लखा गुणा वध है और जिनी हवा चाहीदी सी करोड़ा गुणा वध है जिन्ना सानूं प्रकाश चाहीदा सी प्रकाश चाहीदा देखण वास्ते पर सूरज का करोड़ा गुणा वध है सानू आसमान रहन वास्ते चाहिदा सी आकाश खाली थां चाहिदा सी करोड़ा गुणा वध है महाराज सच्चे पातशाह ने सब कुछ बहुत बहुत पाया उस दाते ने कहते तू बख्शीसी अगला हे वाहगुरु तेरिया बख्शिशां बेअंत जाते ने तू बड़ा दयालु है बड़ा कृपालु है नित देव है तरह सवाया महाराज सच्चे पातशाह नित दिंदा है रोज दिंदा है सवाए तो सवारा दिंदा है अज ना होर वध दिंदा है कल होर वध दिंदा है और इन्ना दिंदा है कि दाता मुक्की ही नहीं हैं महाराज कहते खांद्या खांद्या मोह कठा बह लंद्या सब अंग खांद्या खांदे ने दंद घस गए पर खाण वाली रस्तों से मुक्की है बहनदा ने अंग साडे क्रिस हो गए घस गए ने बुढ़ेपे आ गया बुढ़ेपा आ गया मौत नूं तैयार हो गए पर पहनण वालियां दाता नहीं मुक्कियां वाधू पहनिया इस करके महाराज सच्चे पातशाह तू बेअंत वड्डा है तेरिया दाता बेअंत वड्डिया हैं वड्याई वड्डा पाया वो जिहड़ा वड्याइया का मालक है वड्डा अकाल पुरख वाहिगुरु परमेसर जिन्हां ने वो पा लिया उहदे कोले किसे दात दा किसे चीज का घाटा नहीं रहिंदा है इस करके महाराज सच्चे पातशाह कहिंदे भाई शेख ब्रह्म वड्याई महात्मा की इसे विच है कि वड्डे नूं पा लिया वड्डा कौन है अकाल पुरख वाहिगुरु अति उच्चा ताका दरबारा अंत नहीं किस पारा बारा कोट 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 लगता वै एक दिलदा कम है लपा वै वाहिगुरु परमेश्वर है उन्हूं खोजन वाले खोज खोज के थक गए पाल पाल के थक गए उहदी मिणती गिणती नहीं हो सकती है जिसने उस बड़े नूं पा लिया उहदा गुरू बन गया वह वड्डा हो गया। ਉਹਦਾ ਵੱਡਾ ਹੋਰ ਕੋਈ ਹੈ ਨਹੀਂ। ਇਸ ਕਰਕੇ ਗੁਰਮੁਖ ਪਿਆਰਿਓ, ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹ ਜੋ ਸੇਖ ਬ੍ਰਹਮ ਨੇ ਸਵਾਲ ਕੀਤੇ ਉਹਨਾਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਉੱਤਰ ਦਿੱਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਉਂਕਿ ਮਿਸ਼ਨ ਦੀ ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਪ੍ਰਥਾਏ ਭਾਵੇਂ ਇੱਕ ਦੇ ਹੁੰਦੀ ਹੈ ਪਰ ਸਾਰੇ ਜਹਾਨ ਵਾਸਤੇ ਹੁੰਦੀ ਹੈ, ਸਾਰੇ ਸੰਸਾਰ ਵਾਸਤੇ ਹੁੰਦੀ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕਰਕੇ ਇਹ ਸਾਨੂੰ ਪਾਤਸ਼ਾਹ ਜੀ ਦੀ ਬਾਣੀ ਜਿਸਦਾ ਕੀਰਤਨ ਰੋਜ਼ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਰੋਜ਼ ਸੁਣਦੇ ਹਾਂ, ਬੜੀ 22 ਵਾਰਾਂ ਦੇ ਵਿੱਚੋਂ ਮਹਾਨ ਵਾਰ ਹੈ, ਮਹਾਨ ਬਾਣੀ ਹੈ ਜਿਸ ਨੂੰ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਔਰ ਮਹਾਨ ਇਸ ਬਾਣੀ ਦਾ ਮਹੱਤਵ ਹੈ ਗਾਉਣ ਦਾ। ਪੁਰਾਤਨ ਸਿੱਖ ਸਾਰੇ ਜਿਹੜੇ ਤੁਸੀਂ ਗੁਰਮੁਖ ਪਿਆਰੇ ਉਹ ਇਸ ਬਾਣੀ ਨੂੰ ਕੰਠ ਕਰਕੇ ਰੱਖਦੇ ਸੀ ਔਰ ਰਸਤਿਆਂ ਤੁਰੇ ਜਾਂਦੇ ਬਾਣੀ ਪੜ੍ਹਦੇ ਜਾਇਆ ਕਰਦੇ ਸੀ, ਰਸਤਿਆਂ ਵਿੱਚ ਗਾਉਂਦੇ ਸੀ ਪ੍ਰੇਮ ਨਾਲ, ਕਿਉਂਕਿ ਇਹ ਬਾਈ ਬਾਣੀ ਗਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਓ ਉਹ ਇਸ ਕਰਕੇ ਐਸੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਗੁਰਮੁਖ ਪਿਆਰਿਓ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕਿਉਂਕਿ ਸਰਦਾਰ ਦਾ ਕੋਈ ਸਰੀਰ ਬਹੁਤਾ ਠੀਕ ਨਹੀਂ ਸੀ। ਸੋ ਭਾਈ ਕੇ ਸਿੰਘ ਦਾ ਹੁਕਮ ਮੰਨ ਕੇ ਸੰਗਤਾਂ ਦੀ ਖਿੱਚ ਨੇ ਸੋ ਤੁਹਾਡੇ ਦਰਸ਼ਨ ਕਰਵਾਏ ਨੇ। ਸੋ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਹੁਤ ਦਿੱਤ ਹੋਈ ਆਪਣੇ ਮਾਫ਼ੀ ਬਖਸ਼ਣੀ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਨਾਮ ਨਾਲ ਬਖਸ਼ੇ। ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਉਹਨੀ ਮੰਦਰ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਤੋੜਾ ਖਾਇਆ ਤੂੰ ਬਖਸ਼ੀ ਤੀ ਅਗਲਾ ਨਿਤ ਦੇਵੇ ਤਰੇ ਸਵਾਇਆ ਬੜਿਆਈ ਵੱਡਾ ਪਾਇਆ ਬੜਿਆਈ ਵੱਡਾ ਪਾਇਆ।